ਦੋ ਬਾਪ। ਉਨੀ ਦਿਨੋਂ ਇਉਂ ਹੋਇਆ ਕਿ ਕੈਸਰ ਅਗਸਤਸ ਕੋਲੋਂ ਹੁਕਮ ਲੈ ਕੇ ਨਿਕਲਿਆ ਜੋ ਸਾਰੀ ਦੁਨੀਆਂ ਵਿੱਚ ਮਰਦਮਸ਼ੁਮਾਰੀ ਹੋਵੇ। ਇਹ ਪਹਿਲੀ ਮਰਦਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਮ ਕੁਰੇਨੀਅਸ ਦੇ ਸਮੇਂ ਵਿੱਚ ਕੀਤੀ ਗਈ। ਤਦੋਂ ਸਭੋ ਆਪਣੇ ਆਪਣੇ ਨਗਰ ਦੇ ਨਾਂ ਲਿਖਾਉਣ ਲਈ ਚੱਲੇ, ਅਤੇ ਯੂਸਫ ਵੀ ਇਸ ਲਈ ਜੋ ਦਾਊਦ ਦੇ ਘਰਾਨੇ ਅਤੇ ਔਲਾਦ ਵਿੱਚੋਂ ਸੀ। ਗਲੀਲ ਦੇ ਨਾਸਰਤ ਨਗਰੋਂ ਯਹੂਦੀਆਂ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ। ਆਪਾਂ ਹੀ ਆਪਣੀ ਮੰਗ ਮਰੀਅਮ ਸਨੇ ਜੋ ਗਰਭਵਤੀ ਸੀ ਆਪਣਾ ਨਾਮ ਲਿਖਵਾਵੇ। ਅਤੇ ਇਉਂ ਹੋਇਆ ਕਿ ਉਹਨਾਂ ਦੇ ਉੱਥੇ ਹੁੰਦਿਆਂ ਹੀ ਮਰੀਅਮ ਦੇ ਜਨਣੇ ਦੇ ਦਿਨ ਪੂਰੇ ਹੋ ਗਏ, ਅਤੇ ਉਹ ਆਪਣਾ ਜੇਠਾ ਪੁੱਤਰ ਜਨੀ ਔਰ ਉਹਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਹਨਾਂ ਨੂੰ ਸਰਾਂ ਵਿੱਚ ਵੀ ਥਾਂ ਨਾ ਮਿਲੀ। ਉਸ ਦੇਸ਼ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਔਰ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ ਔਰ ਪ੍ਰਭੂ ਦਾ ਤੇਜ ਉਹਨਾਂ ਦੇ ਚੁਫੇਰੇ ਚਮਕਿਆ, ਅਤੇ ਉਹ ਬਹੁਤ ਡਰ ਗਏ। ਤਾਂ ਦੂਤ ਨੇ ਉਹਨਾਂ ਨੂੰ ਆਖਿਆ, ਡਰੋ ਨਾ, ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਧਰਤੀ ਦੇ ਲਈ ਪਰਜਾ ਹੋਵੇਗੀ। ਭਾਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ਜਿਹੜਾ ਪ੍ਰਭੂ ਯਿਸੂ ਮਸੀਹ ਹੈ, ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਹੋਇਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। ਤਾਂ ਇੱਕਦਮ ਸਵਰਗ ਦੀ ਫੌਜ ਦਾ ਇੱਕ ਜਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ਵਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ, ਪਰਮ ਧਾਮ ਵਿੱਚ ਪਰਮੇਸ਼ਵਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਤਾਂ ਇਹ ਹੋਇਆ ਕਿ ਜਦ ਦੂਤ ਉਹਨਾਂ ਦੇ ਕੋਲੋਂ ਆਕਾਸ਼ ਉੱਤੇ ਚਲੇ ਗਏ, ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਓ ਹੁਣ ਬੈਤਲਹਮ ਤਿਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ, ਜਿਹਦੀ ਪ੍ਰਭੂ ਨੇ ਸਾਨੂੰ ਖਬਰ ਦਿੱਤੀ ਹੈ। ਤਦ ਉਹਨਾਂ ਛੇਤੀ ਨਾਲ ਆਣ ਕੇ ਮਰੀਅਮ ਅਤੇ ਯੂਸਫ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਡਿੱਠਾ, ਅਤੇ ਵੇਖ ਕੇ ਉਸਨਾਂ ਨਾਲ ਉਸ ਵਚਨ ਨੂੰ ਜਿਹੜਾ ਜਿਸ ਬਾਲਕ ਦੇ ਹੱਕ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਸੁਣਾਇਆ, ਅਤੇ ਸਾਰੇ ਸੁਣਨ ਵਾਲੇ ਇਹਨਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਹਨਾਂ ਨੇ ਕਹੀਆਂ ਹਨ ਹੈਰਾਨ ਹੋਏ। ਪਰ ਮਰੀਅਮ ਨੇ ਇਹਨਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ, ਅਤੇ ਅਯਾਲੀ ਇਹਨਾਂ ਸਭਨਾਂ ਗੱਲਾਂ ਦੇ ਵਿਖੇ ਜਿਕਰ ਉਹਨਾਂ ਨੂੰ ਕਹੀਆਂ ਗਈਆਂ ਸਨ ਤਿਕਰ ਸੁਣ ਕੇ ਅਤੇ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ, ਅਤੇ ਮੁੜ ਗਏ। ਜਦ 8 ਦਿਨ ਪੂਰੇ ਹੋਏ ਤਾਂ ਉਹਦੀਆਂ ਸੁਨਤਾਂ ਹੋਣ, ਤਾਂ ਉਹਦਾ ਨਾਮ ਯਿਸੂ ਰੱਖਿਆ ਗਿਆ, ਜੋ ਉਹਦੇ ਕੁੱਖ ਵਿੱਚ ਪੈਣ ਤੋਂ ਅੱਗੇ ਸਵਰਗ ਦੂਤ ਨੇ ਉਹਨੂੰ ਆਖਿਆ ਸੀ। ਜਦ ਮੂਸਾ ਦੀ ਸ਼ਰ੍ਹਾ ਮੁਜਬ ਉਹਨਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ, ਤਾਂ ਉਸ ਨੂੰ ਪ੍ਰਭੂ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ, ਜਿਵੇਂ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ। ਭਾਈ ਹਰੇਕ ਕੁੱਖ ਦਾ ਖੋਲਣ ਵਾਲਾ ਨਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ, ਅਤੇ ਉਹ ਗੱਲ ਅਨੁਸਾਰ ਜੋ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ, ਅਰਥਾਤ ਖੁਰਮੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ। ਅਤੇ ਵੇਖੋ, ਯਰੂਸ਼ਲਮ ਵਿੱਚ ਸ਼ਿਮੋਨ ਕਰਕੇ ਇੱਕ ਮਨੁੱਖ ਸੀ, ਔਰ ਉਹ ਧਰਮੀ ਅਤੇ ਭਗਤ ਲੋਕ ਸੀ। ਇੱਥੇ ਇਸਰਾਇਲ ਦੀ ਤਸੱਲੀ ਵਿੱਚ ਦੀ ਉਡੀਕ ਵਿੱਚ ਸੀ, ਔਰ ਪਵਿੱਤਰ ਆਤਮਾ ਉਸ ਉੱਤੇ ਸੀ, ਔਰ ਉਹਨੂੰ ਪਵਿੱਤਰ ਆਤਮਾ ਨੇ ਖਬਰ ਦਿੱਤੀ, ਭਾਈ ਜਦ ਤਿਕਰ ਤੂੰ ਪ੍ਰਭੂ ਯਿਸੂ ਮਸੀਹ ਨੂੰ ਨਾ ਵੇਖੇਂਗਾ ਅਤੇ ਤੂੰ ਨਾ ਮਰੇਂਗਾ। ਉਹ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਹੈਕਲ ਵਿੱਚ ਆਇਆ, ਅਤੇ ਜਿਸ ਵੇਲੇ ਉਸ ਦੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਦੇ ਅਨੁਸਾਰ ਉਹਦੇ ਲਈ ਅਮਲ ਕਰਦੇ ਸਨ, ਉਹਨਾਂ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ਰ ਨੂੰ ਮੁਬਾਰਕਾਬਾਦ ਦੇ ਕੇ ਕਿਹਾ, ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ ਦੇ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਮੁਕਤੀ ਡਿੱਠੀ, ਜਿਹੜੀ ਤੂੰ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ, ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ ਅਤੇ ਆਪਣੀ ਪ੍ਰਜਾ ਇਸਰਾਇਲ ਦੇ ਲਈ ਤੇਜ। ਤਦ ਉਹਦੇ ਪਿਤਾ ਅਤੇ ਮਾਤਾ ਉਹਨਾਂ ਗੱਲਾਂ ਤੋਂ ਜੋ ਉਹਦੇ ਵਿਖੇ ਆਖੀਆਂ ਗਈਆਂ ਸਨ ਹੈਰਾਨ ਹੋਏ। ਤਾਂ ਸ਼ਿਮੋਨ ਨੇ ਉਹਨਾਂ ਨੂੰ ਸ਼ੀਸ਼ ਦਿੱਤੀ ਅਤੇ ਉਹਦੀ ਮਾਤਾ ਮਰੀਅਮ ਨੂੰ ਆਖਿਆ, ਵੇਖ, ਇਹ ਬਾਲਕ ਇਸਰਾਇਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਠਹਿਰਾਇਆ ਹੋਇਆ ਹੈ, ਅਤੇ ਇੱਕ ਨਿਸ਼ਾਨ ਉਹਦੇ ਵਿਰੁੱਧ ਗੱਲਾਂ ਹੋਣਗੀਆਂ, ਸਗੋਂ ਤਲਵਾਰ ਤੇਰੀ ਜਿੰਦ ਵਿੱਚੋਂ ਵੀ ਫਿਰ ਜਾਵੇਗੀ, ਤਾਂ ਜੋ ਬਹੁਤਿਆਂ ਦੇ ਮਨਾਂ ਵਿੱਚ ਸੋਚਾਂ ਪ੍ਰਗਟ ਹੋ ਜਾਣ। ਅਤੇ ਅਸ਼ੇਰ ਦੇ ਘਰਾਨੇ ਵਿੱਚੋਂ ਆਨਾ ਨਾਉ ਦੀ ਇੱਕ ਨਵੀਆਂ ਫਨੁਏਲ ਦੀ ਧੀ ਸੀ, ਅਤੇ ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰੇਪਨ ਤੋਂ 7 ਵਰੇ ਪ੍ਰਥਾ ਨਾਲ ਨਿਰਵਾਹ ਕੀਤਾ ਸੀ, ਅਤੇ ਉਹ 84 ਵਰਿਆਂ ਤੋਂ ਵਿਧਵਾ ਸੀ। ਸੋ ਉਹ ਹੈਕਲ ਨੂੰ ਨਾ ਛੱਡਦੀ, ਪਰ ਵਰਤ ਰੱਖਣ ਅਤੇ ਆਪਣੇ ਬੇਨਤੀ ਕਰਨ ਨੂੰ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ, ਅਤੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ, ਅਤੇ ਉਹਦਾ ਜ਼ਿਕਰ ਉਹਨਾਂ ਸਭ ਨੇ ਕੀਤਾ ਜਿਹੜੇ ਯਰੂਸ਼ਲਮ ਵਿੱਚ ਤੇ ਨਿਸਤਾਰੇ ਦੀ ਉਡੀਕ ਕਰ ਰਹੇ ਸਨ। ਅਤੇ ਜਦ ਉਹ ਪ੍ਰਭੂ ਦੀ ਸ਼ਰ੍ਹਾ ਦੇ ਅਨੁਸਾਰ ਸਭ ਕੁਝ ਕਰ ਹਟੇ, ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ। ਉਹ ਮੁੰਡਾ ਵਾਧਾ ਅਤੇ ਆਪਣੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ ਅਤੇ ਪ੍ਰਭੂ ਦੀ ਕਿਰਪਾ ਉਹ ਸੁੱਤੇ ਸੀ। ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ਅਤੇ ਜਦ ਉਹ 12 ਵਰਿਆਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਜਦ ਮੁੜਨ ਲੱਗੇ ਤਾਂ ਉਹ ਬਾਲਕ ਯਸੂ ਯਰੂਸ਼ਲਮ ਵਿੱਚ ਹੀ ਰਹਿ ਗਿਆ ਅਤੇ ਉਸਦੇ ਮਾਪਿਆਂ ਨੇ ਮਲੂਮ ਨਾ ਕੀਤਾ ਸੀ, ਪਰ ਇਹ ਸਮਝ ਕੇ ਭਾਈ ਉਹ ਉੱਥੋਂ ਕਾਫਲੇ ਵਿੱਚ ਹੈ ਅਤੇ ਇੱਕ ਮੰਜ਼ਿਲ ਗਏ ਅਤੇ ਉਹਨੇ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਪਾ ਲਿਆ। ਪਰ ਉਹ ਜਦ ਨਾ ਲੱਭਾ ਤਾਂ ਫਿਰ ਉਹ ਯਰੂਸ਼ਲਮ ਨੂੰ ਮੁੜੇ ਅਤੇ ਇਉਂ ਹੋਇਆ ਜੋ ਉਹ ਤਿੰਨਾਂ ਦਿਨਾਂ ਪਿੱਛੋਂ ਉਹਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਾ ਹੋਇਆ ਅਤੇ ਉਹਨਾਂ ਦੀਆਂ ਸੁਣਦਾ ਅਤੇ ਉਹਨਾਂ ਤੋਂ ਪ੍ਰਸ਼ਨ ਕਰਦੇ ਹੋਏ ਲੱਭਾ ਅਤੇ ਸਾਰੇ ਸੁਣਨ ਵਾਲੇ ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਤਦ ਉਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹਦੀ ਮਾਤਾ ਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰਦੇ ਹਾਂ। ਉਸਨੇ ਉਹਨਾਂ ਨੂੰ ਕਿਹਾ, ਕਾਹਨੂੰ ਤੁਸੀਂ ਮੈਨੂੰ ਲੱਭਦੇ ਸੋ? ਭਲਾ ਤੁਸੀਂ ਨਹੀਂ ਜਾਣਦੇ ਸੋ ਭਾਈ ਮੈਨੂੰ ਚਾਹੀਦਾ ਹੈ ਜਾਂ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ? ਪਰ ਉਹਨਾਂ ਇਸ ਗੱਲ ਨੂੰ ਜਿਹੜੀ ਉਸਨੇ ਆਖੀ ਸੀ ਨਾ ਸਮਝਿਆ, ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ ਅਤੇ ਉਹ ਮਾਤਾ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਅਤੇ ਯਿਸੂ ਗਿਆਨ ਔਰ ਕਦ ਔਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਾਧਾ ਗਿਆ।